ਸੁਰਤੀ ਨਾਲ ਹੀ ਜਪੋ। ਅੰਦਰ ਨੂੰ ਸਾਹ ਆਉਂਦਾ ਸਤਨਾਮ ਤੋਂ, ਬਾਹਰ ਨੂੰ ਆਉਂਦਾ ਵਾਹਿਗੁਰੂ ਤੋਂ। ਅੰਦਰ ਦਿਮਾਗ ਨਾਲ ਬੋਲੀਆਂ ਨੂੰ ਸੁਣਨ ਦੀ ਕੋਸ਼ਿਸ਼ ਕਰੋ ਆਪ ਹੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਸ ਤਰ੍ਹਾਂ ਸਵਾਸ ਦੇ ਨਾਲ ਨਾਮ ਜਪਣਾ, ਇਹ ਅੱਠਵੀਂ ਜਮਾਤ ਦਾ ਮਿਡਲ ਦਾ ਨਾਮ ਸਮਝੋ। ਇਸ ਤੋਂ ਬਾਅਦ ਬਿਰਤੀ ਸੂਕਸ਼ਮ ਹੋ ਜਾਂਦੀ ਹੈ, ਜੇ ਨੀਂਦ ਆਵੇ, ਕਿਉਂਕਿ ਆਪਾਂ ਫਿਰ ਮੇਲ ਨਹੀਂ ਅਪਣਾਉਣਾ, ਤੁਸੀਂ ਮੈਨੂੰ ਕਹੋਗੇ ਫਿਰ ਮੈਂ ਸੰਤੋਖਦਾ, ਫਿਰ ਹੁਣੇ ਯਾਦ ਰੱਖ ਲਿਓ ਇਹ ਸਾਰੀਆਂ ਗੱਲਾਂ। ਜੇ ਨੀਂਦ ਆਉਂਦੀ ਹੈ ਨਾਮ ਜਪਦਿਆਂ ਨੂੰ, ਫਿਰ ਇਸ ਤਰ੍ਹਾਂ ਕਰਨਾ, ਸਵਾਸ ਖਿੱਚ ਲਓ ਅੰਦਰ ਨੂੰ, ਉਹਦੇ ਬਾਅਦ ਰੋਕ ਲਓ, ਡਬਲ ਟਾਈਮ ਰੋਕਣਾ ਜਿੰਨਾ ਟਾਈਮ ਖਿੱਚਣ ਨੂੰ ਲੱਗਦਾ, ਉਹਦੇ ਬਾਅਦ ਫਿਰ ਛੱਡ ਦੋ। ਹੁਣ ਮੈਂ ਤਿੰਨ ਵਾਰੀ ਵਾਹਿਗੁਰੂ 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 ਕਹੂੰਗਾ, ਉਹਨਾਂ ਚਿਰ ਸਵਾਸ ਖਿੱਚੋ। ਛੇ ਵਾਰੀ ਮੈਂ ਵਾਹਿਗੁਰੂ 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 ਬੋਲੂੰਗਾ, ਉਹਨਾਂ ਚਿਰ ਸਵਾਸ ਰੋਕ ਕੇ ਰੱਖਣਾ। ਉਸ ਤੋਂ ਬਾਅਦ ਮੈਂ ਤਿੰਨ ਵਾਰੀ ਜਦ ਕਹੂੰਗਾ, ਛੇ ਤੋਂ ਬਾਅਦ ਫਿਰ ਸਵਾਸ ਛੱਡ ਦੇਣਾ। ਸੋ ਹੁਣ ਅੰਦਰ ਨੂੰ ਸਵਾਸ ਖਿੱਚਣਾ, ਵਾਹਿਗੁਰੂ 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 ਵਾਹਿਗੁਰੂ। ਇਹਦੇ ਨਾਲ ਸਵਾਸ ਠੰਡੇ ਆ ਜਾਣਾ। ਹੁਣ ਖਿੱਚੋ, ਤਿੰਨ ਵਾਰੀ ਅੰਦਰ ਨੂੰ ਦਸ ਆ ਜਾਂਦਾ ਕਹੋ, ਛੇ ਵਾਰੀ ਰੋਕ ਕੇ ਕਹੋ, ਤਿੰਨ ਵਾਰੀ ਛੱਡ ਕੇ ਕਹੋ, ਕਰੋ ਪ੍ਰੈਕਟਿਸ। ਇਹ ਨਾਮ ਜਦ ਜਪਣਾ, ਜੇ ਨੀਂਦ ਆਉਣ ਲੱਗ ਜਾਵੇ, ਤਾਂ ਨੀਂਦ ਆਉਂਦੀ ਹੈ, ਝੂਠੇ ਆਉਣ ਲੱਗ ਜਾਂਦੇ ਹੁੰਦੇ ਨੇ ਨੀਂਦ, ਇਹਦੇ ਨਾਲ ਨੀਂਦ ਬਿਲਕੁਲ ਨਹੀਂ ਆਓ। ਇਹਦੇ ਨਾਲ ਇਸ ਤਰ੍ਹਾਂ ਕਰਨਾ, ਜੇ ਸਵਾਸ ਬਚਦਾ, ਬਾਕੀ ਬੱਚਿਆਂ ਦਾ ਸਵਾਸ ਜ਼ਿਆਦਾ ਰੁਕਦਾ ਕਰਦਾ, ਸਿਆਣਿਆਂ ਦਾ ਘੱਟ ਰੁਕਦਾ, ਉਹ ਚਾਰ ਵਾਰੀ ਅੰਦਰ ਨੂੰ ਜਾਂਦੇ ਨੇ, ਤਾਂ ਹੁਣ ਅੱਠ ਵਾਰੀ ਰੋਕਣ, ਚਾਰ ਵਾਰੀ ਛੱਡ ਦੇ ਰੋਕਣ, ਇਸ ਤੋਂ ਵੀ ਜ਼ਿਆਦਾ ਫਿਰ ਪੰਜ ਵਾਰੀ, ਦਸ ਵਾਰੀ, ਫਿਰ ਪੰਜ ਵਾਰੀ, ਫਿਰ ਛੇ ਵਾਰੀ ਅੰਦਰ ਨੂੰ ਜਾਂਦੇ, ਬਾਰਾਂ ਵਾਰੀ ਅੰਦਰ ਰੋਕ ਕੇ, ਛੇ ਵਾਰੀ ਬਾਹਰ ਨੂੰ। ਇਸ ਤਰ੍ਹਾਂ ਹੌਲੀ ਹੌਲੀ ਸਾਲ ਦੇ ਅੰਦਰ ਅੰਦਰ ਦਸ ਵਾਰੀ ਲੱਗ ਜਾਣਾ, ਦਸ ਵਾਰੀ ਵਾਹਿਗੁਰੂ ਸਾਹਿਬ ਖਿੱਚਦੇ ਖਿੱਚਦੇ, ਵੀਹ ਵਾਰੀ ਰੋਕ ਕੇ ਤੇ ਦਸ ਵਾਰੀ ਛੱਡ ਕੇ। ਸੋ ਇਹ ਸਵਾਸ ਦਾ ਨਾਮ ਜਿਹੜਾ ਉਹ ਹੁੰਦਾ ਜਿਹਨਾਂ ਦਾ ਮਨ ਨਹੀਂ ਟਿਕਦਾ, ਉਹ ਫਿਰ ਕਹਿੰਦੇ ਨੇ ਜੀ ਮੇਰਾ ਮਨ ਨਹੀਂ ਟਿਕਦਾ। ਇਹਦੇ ਨਾਲ ਮਨ ਕਿਤੇ ਨਹੀਂ ਜਾਂਦਾ, ਕਿਉਂਕਿ ਮਨ ਜਿਹੜਾ ਇਹ ਪਾਉਣ ਦਾ ਸਵਾਰ ਹੁੰਦਾ, ਪਾਉਣ ਰੋਕਦੇ ਮਨ ਰੁਕ ਜਾਂਦਾ। ਜਿਹੜੇ ਘੋੜੇ ਤੇ ਚੜੇ ਹੋਏ ਉਹਦੀਆਂ ਬਾਤਾਂ ਫੜ ਕੇ ਰੋਕਦੇ, ਮਨ ਕਿੱਥੇ ਲੱਗ ਜਾਏਗਾ, ਕਿਤੇ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਇਸ ਤੋਂ ਅੱਗੇ ਜਿਹੜਾ ਹੈ ਉਹ ਮੈਟ੍ਰਿਕ ਦਾ ਨਾਮ ਮੈਂ ਤੁਹਾਨੂੰ ਦੱਸਦਾ। ਉਹ ਹੁੰਦਾ ਅੱਧਾ ਸਾਹ ਅੰਦਰ ਨੂੰ ਲੈ ਜਾਈਦਾ, ਜਦੋਂ ਸਾਹ ਅੰਦਰ ਨੂੰ ਖਿੱਚਣਾ ਤਾਂ ਫਿਰ ਉਹਦੇ ਨਾਲ ਪਾਉਣਾ ਵਾਹ, ਛੱਡਣਾ ਗੁਰੂ ਵਾਹ ਗੁਰੂ। ਤੁਸੀਂ ਸਾਹ ਖਿੱਚ ਕੇ ਕਹੋ, ਮੈਂ ਬੋਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੇ ਨਾਲ ਧੁਨੀ ਬਣ ਜਾਂਦੀ ਹੁੰਦੀ ਹੈ, ਜਿਹਨੂੰ ਧੁਨ ਚ ਧਿਆਨ ਕਹਿੰਦੇ ਨੇ। ਉੱਥੇ ਸੁਰ ਪੈਥੇ ਰੱਖਣੀ ਹੈ ਫਿਰ ਟਕਾ, ਜਦੋਂ ਇਹ ਨਾਮ ਜਪਣਾ। ਜਿਹੜਾ ਗੱਗਾ ਹੈ ਉਹ ਉੱਤੋਂ ਥੱਲੇ ਨੂੰ ਲਿਆਉਣਾ, ਜਿਹੜੀ ਹਾਹ ਹੈ ਉਹ ਨਾਭੀ ਤੱਕ ਲੈ ਜਾਣਾ। ਸੋ ਇਹਦੇ ਨਾਲ ਸੁਰ ਤਾਂ ਇੱਥੇ ਟਕਾ ਕੇ ਰੱਖਣੀ ਹੈ, ਇਹਨੂੰ ਆਗਿਆ ਚੱਕਰ ਕਹਿੰਦੇ। ਇੱਥੇ ਇਹ ਸ਼ਬਦ ਦਾ ਧਿਆਨ ਸੁਣਨਾ, ਜੇ ਨਾ ਸੁਣੇ, ਉੱਥੇ ਦੋ ਚੀਜ਼ਾਂ ਆਇਆ ਕਰਦੀਆਂ, ਇੱਕ ਸੁਰਤ ਹੁੰਦੀ ਹੈ ਉਹ ਨਾਮ ਨਾਲ ਲੱਗੀ ਰਹਿੰਦੀ ਹੈ, ਜਿਹੜੀ ਨਿਰਤ ਹੁੰਦੀ ਹੈ ਉਹ ਕੁਛ ਦੇਖਣਾ ਚਾਹੁੰਦੀ ਹੈ, ਉਹਨੂੰ ਪ੍ਰਕਾਸ਼ ਦਿਸਣ ਲੱਗ ਜਾਂਦੇ ਨੇ, ਬਹੁਤ ਕਿਸਮ ਦੇ ਪ੍ਰਕਾਸ਼ ਦਿੰਦੇ ਨੇ। ਉਹ ਜੇ ਅਸੀਂ ਪ੍ਰਕਾਸ਼ਾਂ ਨੂੰ ਦੇਖਣ ਲੱਗ ਜਾਈਏ ਫਿਰ ਸਾਡੀ ਸੁਰਤ ਖਿੰਡ ਜਾਂਦੀ ਹੈ। ਤਾਂ ਅਸੀਂ ਇੱਥੇ ਗੁਰੂ ਨਾਨਕ ਸਾਹਿਬ ਦਾ ਧਿਆਨ ਟਿਕਾ ਲੈਣਾ, ਉਹਦੇ ਨਾਲ ਸੁਰਤ ਨੂੰ ਬੰਨ ਕੇ ਪੜਾ ਦੇਣਾ। ਸੋ ਇਸ ਤਰ੍ਹਾਂ ਨਾਮ ਜਪੀ ਜਾਣਾ ਵਾਹਿਗੁਰੂ, ਇੱਥੇ ਗੁਰੂ ਨਾਨਕ ਦਾ ਧਿਆਨ ਰੱਖਣਾ, ਉਹਨਾਂ ਦੇ ਚਰਨਾਂ ਦਾ ਹੌਲੀ ਹੌਲੀ ਬਣਨਾ ਹੁੰਦਾ ਧਿਆਨ, ਮਿਹਨਤ ਕਰ ਕਰਕੇ ਸਾਲ ਦੋ ਸਾਲ ਲੱਗ ਜਾਂਦੇ ਨੇ ਧਿਆਨ ਬਣਦੇ। ਇਹ ਫਿਰ ਅਵਸਥਾ ਆਉਂਦੀ ਹੈ ਜਦੋਂ ਗੁਰੂ ਨਾਨਕ ਪ੍ਰਕਾਸ਼ ਬਣ ਜਾਂਦਾ ਹੁੰਦਾ, ਪ੍ਰਕਾਸ਼ ਬਣ ਕੇ ਤੁਹਾਨੂੰ ਆਪਣੇ ਸਰੀਰ ਐਂ ਲੱਗਣ ਲੱਗ ਜੂ, ਗੁਰੂ ਨਾਨਕ ਸਾਹਿਬ ਦਾ ਸਰੀਰ ਹੋ ਗਿਆ, ਉਹਦੇ ਬਾਅਦ ਜੋਤੀ ਦਾ ਧਿਆਨ ਆ ਜਾਵੇ। ਸੋ ਇਸ ਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਇਸ ਤੋਂ ਬਾਅਦ ਅਨਹਦ ਸ਼ਬਦ ਬੋਲਿਆ ਕਰਦਾ ਹੈ ਕੰਨ ਦੇ ਕੋਲ। ਬਹੁਤੇ ਤਾਂ ਕੰਨ ਬੰਦ ਕਰਕੇ ਬੋਲਦੇ ਨੇ, ਸਾਰਾ ਸਵਾਮੀਆਂ ਦਾ ਤਰੀਕਾ ਉਸ ਤਰ੍ਹਾਂ ਕੰਨ ਬੰਦ ਕਰ ਲੈਂਦੇ ਨੇ, ਉਹਦੇ ਚ ਆਵਾਜ਼ ਸੁਣਦੀ ਹੈ। ਲੇਕਿਨ ਆਪਣੇ ਗੁਰਮਤ ਦਾ ਤਰੀਕਾ ਇਹ ਹੈ ਕਿ ਮਨ ਦੀ ਇਕਾਗਰਤਾ ਦੇ ਨਾਲ ਜਿਹੜੀ ਆਵਾਜ਼ ਬੋਲੇ ਉਹ ਆਵਾਜ਼ ਫਿਰ ਜਾਇਆ ਨਹੀਂ ਕਰਦੀ। ਹੁਣ ਹਰ ਵਕਤ ਕੰਨ ਕੌਣ ਬੰਦ ਕਰੇ? ਹਰ ਵਕਤ ਬੈਠੋ ਕੰਨ ਬੰਦ ਕਰੋ, ਕੰਨਾਂ ਦੇ ਵਿੱਚ ਕੋਈ ਇਫੈਕਟ ਪੈ ਜੇ ਇਹ ਬਿਰਤੀ ਇਕਾਗਰ ਹੋ ਕੇ ਆਪਣੇ ਆਪ ਆਵਾਜ਼ ਸਾਊਂਡ ਆ ਜਾਏਗੀ ਕਿ ਲੰਮੀ ਟਿਊਨ। ਉਹ ਟਿਊਨ ਐਂ ਹੋਏਗੀ ਜਿਵੇਂ ਘੰਟਾ ਵੱਜਦਾ ਹੁੰਦਾ ਪਹਿਲਾਂ। ਉਸ ਤੋਂ ਬਾਅਦ ਜਿਵੇਂ ਰਬਾਬ ਹੁੰਦੀ ਹੈ, ਸਿਤਾਰ ਹੁੰਦੀ ਹੈ, ਇਹਦੀ ਆਵਾਜ਼ ਦੀ ਜਿਹੜੀ ਪਿਛਲੀ ਹੁੰਦੀ ਹੈ ਉਸ ਤਰ੍ਹਾਂ ਦੀ ਟਿਊਨ ਬਣ ਜਾਂਦੀ ਹੈ, ਫਿਰ ਹੌਲੀ ਹੌਲੀ ਬੰਸਰੀ ਬਣ ਜਾਂਦੀ ਹੈ। ਇਸ ਤਰ੍ਹਾਂ ਤਰੱਕੀ ਕਰਦੇ, ਪੰਜ ਸ਼ਬਦ ਹੁੰਦੇ ਨੇ ਇਹਦੇ ਨਾਲ ਗੁਰਮੰਤਰ ਜੋੜ ਦੇਣੇ। ਇਸ ਤੋਂ ਬਾਅਦ ਜਦੋਂ ਇੱਥੇ ਬਿਰਤੀ ਪਹੁੰਚ ਗਈ ਫਿਰ ਸੁਰਤੀ ਉੱਤਰ ਨੂੰ ਚੜ੍ਹਨ ਲੱਗ ਜਾਂਦੀ ਹੈ। ਇਸ ਥਾਂ ਤੇ ਤ੍ਰਿਪਤੀ ਹੁੰਦੀ ਹੈ, ਇੱਥੇ ਦਸਵਾਂ ਦੁਆਰ ਹੁੰਦਾ ਤੇ ਇੱਥੇ ਧਿਆਨ ਇਹ ਹੁੰਦਾ ਕਿ ਗੁਰੂ ਨਾਨਕ ਸਾਹਿਬ ਨੂੰ ਇਸ ਥਾਂ ਦੇ ਉੱਤੇ ਬਿਠਾ ਲਈਦਾ, ਕਮਲ ਦੇ ਫੁੱਲ ਉਹਨਾਂ ਦਾ ਧਿਆਨ ਕਰੀਦਾ। ਫਿਰ ਇਸ ਤਰ੍ਹਾਂ ਦਸਵੇਂ ਦੁਆਰ ਚ ਬਿਰਤੀ ਪਹੁੰਚ ਗਈ ਹੈ, ਜੋਗੀਆਂ ਦੇ ਸਵਾਸ ਪਹੁੰਚਦੇ ਨੇ। ਅਸੀਂ ਹੱਠ ਯੋਗ ਨਹੀਂ ਕਰਦੇ, ਅਸੀਂ ਸਬਦ ਸੁਰਤ ਮਾਰਗ ਜਪਦੇ ਹਾਂ। ਸੋ ਇਹਦੇ ਨਾਲ ਸੁਰਤੀ ਤੁਹਾਡੀ ਉੱਥੇ ਪਹੁੰਚ ਜਾਏਗੀ, ਅਜੀਬ ਆਨੰਦ ਆਉਣਗੇ। ਇੱਥੇ ਨਾਮ ਚੱਲਦਾ ਵਨ ਫੋਲਡ, ਇੱਥੇ ਇੱਕ ਚੀਜ਼ ਹੋਰ ਜਾਗਦੀ ਹੈ ਜਿਹਨੂੰ ਗਿਆਨ ਕਹਿੰਦੇ ਨੇ। ਗਿਆਨ ਜੋ ਕੋਈ ਪਹਿਲਾਂ ਦਿੰਦਾ ਉਹ ਵੱਧ ਗਿਆਨ ਹੁੰਦਾ, ਉਹ ਗਿਆਨ ਕੋਈ ਕੰਮ ਨਹੀਂ ਕਰਿਆ ਕਰਦਾ। ਇੱਕ ਗੱਲ ਸਮਝ ਆ ਜਾਂਦੀ ਹੈ ਵੀ ਆਹ ਵਾਹਿਗੁਰੂ ਹੈ ਸਾਰੇ, ਇਹ ਸਮਝ ਤਾਂ ਹੁੰਦਾ ਕੋਈ ਫਰਕ ਨਹੀਂ ਪੈਂਦਾ। ਜੇ ਸਾਨੂੰ ਪਤਾ ਲੱਗ ਜਾਵੇ ਵੀ ਧਰਤੀ ਚ ਪਾਣੀ ਹੈ, ਅਸੀਂ ਉੱਥੇ ਪੈਸੇ ਖੜੇ ਹਾਂ ਕੋਈ ਮਤਲਬ ਨਹੀਂ ਸਾਰਦਾ, ਸਹੀ ਜਾ ਉਹ ਧਰਤੀ ਚ ਪਾਣੀ ਹੈ। ਪਾਣੀ ਦਾ ਫਾਇਦਾ ਤਾਂ ਹੈ ਜੇ ਬੋਰ ਕਰਕੇ ਸਾਡੇ ਹੱਥ ਚ ਆ ਜਾਵੇ। ਇੱਥੇ ਗਿਆਨ ਦੀ ਬਿਰਤੀ, ਇਹਨੂੰ ਵਿਵੇਕ ਬਿਰਤੀ ਕਹਿੰਦੇ ਨੇ, ਉਹ ਜਾਗਿਆ ਕਰਦੀ ਹੈ। ਇਹ ਫਿਰ ਗੁਰੂ ਗ੍ਰੰਥ ਸਾਹਿਬ ਆਪੇ ਹੀ ਗਿਆਨ ਦਿੰਦੇ ਨੇ। ਕੋਈ ਮਹਾਂਪੁਰਸ਼ ਤੁਹਾਡੇ ਕੋਲ ਆਵੇਗਾ, ਤੁਹਾਡੀ ਬਿਰਤੀ ਦੇ ਮੁਤਾਬਕ ਉਹ ਆਪੇ ਹੀ ਬੋਲਣਾ ਸ਼ੁਰੂ ਕਰ ਦੇਗਾ। ਆਟੋਮੈਟਿਕ ਵਾਹਿਗੁਰੂ ਦਾ ਪ੍ਰਬੰਧ ਹੈ ਗੁਰੂ ਘਰ ਦੇ ਅੰਦਰ। ਤੁਸੀਂ ਐਸੇ ਸਤਸੰਗ ਚਲੇ ਜਾਓਗੇ ਜਿੱਥੇ ਤੁਹਾਨੂੰ ਗਿਆਨ ਦੀਆਂ ਬਾਤਾਂ ਸਮਝ ਆ ਜਾਣਗੀਆਂ। ਫਿਰ ਕਿਸੇ ਮਹਾਂਪੁਰਸ਼ ਦੇ ਨਾਲ ਤੁਹਾਡਾ ਸੰਗ ਹੋ ਜੂ, ਤੁਸੀਂ ਸ਼ੰਕਰ ਆਪਣਾ ਬਿਰਤੀ ਕਹੋਗੇ, ਉਹਨਾਂ ਨੇ ਫਟਾਫਟ ਦੱਸ ਦੇਣਾ ਵੀ ਆਹ ਚੀਜ਼ ਹੈ। ਉਹ ਗੁਰੂ ਗ੍ਰੰਥ ਸਾਹਿਬ ਉਹਦੇ ਤੇ ਮੋਹਰ ਲਾ ਦਿੰਦੇ ਨੇ ਵੀ ਭਾਈ ਸਾਰੇ ਵਾਹਿਗੁਰੂ ਹੈ, ਕੋਈ ਵਾਹਿਗੁਰੂ ਤੋਂ ਬਗੈਰ ਹੈ ਨੀ। ਫਿਰ ਉਹਨੂੰ ਪ੍ਰਪੱਕ ਕਰੀਦਾ ਸਮਾਧੀ ਚ, ਫਿਰ ਸਮਾਧੀ ਲੱਗਦੀ ਹੈ ਪਹਿਲਾਂ 2.5 ਮਿੰਟ ਦੀ ਲੱਗਿਆ ਕਰਦੀ ਹੈ। ਜਿਹੜਾ 2.5 ਮਿੰਟ ਦੀ ਸਮਾਧੀ ਲਾ ਲਓ ਸਮਝ ਲਓ ਸਮਾਧੀ ਦੇ ਰਾਹ ਪੈ ਗਿਆ, ਉਹਨੂੰ ਇੱਕ ਧਾਰਨਾ ਕਿਹਾ ਜਾਂਦਾ। ਇਸ ਤਰ੍ਹਾਂ 12 ਧਾਰਨਾ ਅੱਧੇ ਘੰਟੇ ਦੀਆਂ ਜਦੋਂ ਲੱਗਣ ਲੱਗ ਜਾਣ, ਲਗਾਤਾਰ ਲੱਗਦੇ ਫਿਰ ਸਮਾਧੀ ਬਣ ਜਾਇਆ ਕਰਦੀ। ਜਦੋਂ 2.5 ਘੰਟੇ ਦੀ ਸਮਾਧੀ ਲੱਗ ਜਾਵੇ ਉਹਨੂੰ ਸੰਤ ਪ੍ਰਗਿਆਨ ਸਮਾਧੀ ਕਹਿੰਦੇ ਨੇ, ਜਾਣਨ ਵਾਲੀ ਸਮਾਧੀ। ਇਸ ਤੋਂ ਬਾਅਦ ਜਿਹੜੀ ਲੱਗਦੀ ਹੈ ਉਹਨੂੰ ਜਾਣਦਾ ਨੀ ਕੋਈ ਵੀ, ਬਿਲਕੁਲ ਰਸ ਚਲੀਨ ਹੋ ਜਾਂਦੀ ਹੈ ਤੇ ਜਦ ਥੱਲੇ ਆਉਂਦੀ ਹੈ ਫਿਰ ਪਤਾ ਲੱਗਦਾ। ਸੋ ਇਸ ਤਰ੍ਹਾਂ ਹੌਲੀ ਹੌਲੀ ਭਾਈ ਚਲਦੇ ਚਲਦੇ ਤੁਹਾਡਾ ਆਪਣਾ ਆਪ ਖਤਮ ਹੋ ਜਾਣਾ। ਇੱਥੇ ਵਾਹਿਗੁਰੂ ਰਾਜਣਾ, ਅੰਦਰ ਵੀ ਵਾਹਿਗੁਰੂ, ਬਾਹਰ ਵੀ ਵਾਹਿਗੁਰੂ, ਬਾਹਰ ਪਿੱਤਰ ਇੱਕੋ ਗੱਲ ਹੈ। ਇਹ ਗੁਰਗਿਆਨ ਬਤਾਈ, ਆਖਰੀ ਅਵਸਥਾ ਗਿਆਨ ਦੀ ਹੁੰਦੀ ਹੈ, ਇਹ ਤੋਂ ਅੱਗੇ ਹੁੰਦਾ ਵਿਗਿਆਨ। ਵਿਗਿਆਨ ਉਹ ਅਵਸਥਾ ਹੁੰਦੀ ਹੈ ਜਿਹੜਾ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇ, ਆਪਣਾ ਆਪ ਮੁੱਕ ਜਾਵੇ। ਸੋ ਇਹ ਰਸਤਾ ਜਿਹੜਾ ਹੈ ਆਪਣਾ ਇਹ ਹੈ, ਇਹਦੇ ਚ ਭਰਮ ਭੁਲੇਖਾ ਨਹੀਂ ਖਾਣਾ, ਮਿਹਨਤ ਤੁਸੀਂ ਕਰਨੀ ਹੈ। ਰਸਤਾ ਗੁਰੂ ਗ੍ਰੰਥ ਸਾਹਿਬ ਚ ਸਾਰਾ ਲਿਖਿਆ ਹੋਇਆ, ਜੋ ਕੁਛ ਮੈਂ ਬੋਲਿਆ ਮਹਾਰਾਜ ਦੇ ਜੋ ਗੁਰੂ ਗ੍ਰੰਥ ਸਾਹਿਬ ਚਾਹੁੰਦਾ ਉਹਦੇ ਮੁਤਾਬਕ, ਜਾਂ ਮਹਾਂਪੁਰਸ਼ਾਂ ਨੇ ਜਿਹੜੀਆਂ ਕਰਨੀਆਂ ਕਮਾਈਆਂ ਕੀਤੀਆਂ ਉਹਨਾਂ ਦੇ ਮੁਤਾਬਕ। ਸੋ ਇਸ ਕਰਕੇ ਭੁਲੇਖਾ ਨਹੀਂ ਖਾਣਾ ਬਿਲਕੁਲ। ਬਾਕੀ ਦੂਸਰੀ ਗੱਲ ਇਹ ਰਹੀ ਜਿਸਦਾ ਮੈਂ ਆਪ ਨੂੰ ਧੰਨਵਾਦ ਕਰਦਾ, ਵਧਾਈਆਂ ਦਿੰਦਾ, ਉਹ ਇਹ ਹੈ ਕਿ ਸਾਹਿਬ ਜੀ ਇਹ ਚੌਥਾ ਕੌਤਕ ਵਰਤਿਆ ਹੈ ਬਾਜ ਦਾ। ਪਹਿਲੀ ਵਾਰੀ ਉਹ ਮਨਾਨੇ ਦਿਨ ਦਾ ਮਰਦਾ ਇਸ ਤਰ੍ਹਾਂ ਹੀ ਛਕਾ ਰਹੇ ਸੀ, ਜਿਸ ਬਾਅਦ ਗੁਰਮੰਤਰ ਦੇਣ ਲੱਗੇ ਬਾਜ ਆ ਕੇ ਦੱਸ ਗਿਆ ਇਕਦਮ। ਇਹ ਸੰਤੋਖ ਸੋਹਣਾ ਨੇ ਕਿਹਾ ਵੀ ਨਹੀਂ ਹੇਠਾਂ ਆ ਕੇ ਦੋ, ਇਹ ਸ਼ਾਮਿਆਨੇ ਦੇ ਉੱਥੇ ਗੇੜੇ ਦੇਣ ਲੱਗ ਗਿਆ, ਸਾਹਮਣੇ ਬਹਿ ਗਿਆ, ਸਾਰੀ ਸੰਗਤ ਨੂੰ ਨਜ਼ਰ ਆਉਂਦਾ ਸੀ। ਉਸ ਤੋਂ ਬਾਅਦ ਤੀਰ ਚਲੇ ਗਏ, ਉੱਥੇ ਵੀ ਇਸ ਤਰ੍ਹਾਂ ਹੀ ਹੋਇਆ, ਜਦ ਅੰਮ੍ਰਿਤ ਛਕਾਉਣ ਲੱਗੇ ਉਸੇ ਵੇਲੇ ਬਾਜ ਆ ਗਿਆ। ਫਿਰ ਉਹਨੂੰ ਬੇਨਤੀ ਕੀਤੀ ਕਿ ਹੇਠਾਂ ਆ ਕੇ ਦਰਸ਼ਨ ਦੋ, ਉਹ ਫੇਰ ਹੇਠਾਂ ਆ ਗਿਆ, ਤਲਾਵਾਦੀਆਂ ਖਾਣ ਲੱਗ ਗਿਆ ਸਿੰਘਾਂ ਦੇ ਉੱਤੇ ਖੁਸ਼ੀ ਚ ਆ ਕੇ। ਤੀਸਰੀ ਵਾਰੀ ਅਸੀਂ ਖਿਜਰਾਬਾਦ ਅੰਮ੍ਰਿਤ ਛਕਾ ਰਹੇ ਸੀ, ਉੱਥੇ ਦੋ ਆ ਗਏ, ਉਹ ਵੀ ਇਸੇ ਤਰ੍ਹਾਂ ਬੜੇ ਪ੍ਰਸੰਨ ਹੋ ਕੇ ਸਿੰਘਾਂ ਨੂੰ ਨੀਵੇਂ ਹੋ ਕੇ ਦਰਸ਼ਨ ਦਿੰਦੇ ਰਹੇ, ਖੜਿਆ ਘੁੰਮਦੇ ਰਹੇ ਸ਼ਾਮਿਆਨੇ ਦੇ ਉੱਤੇ। ਹੁਣ ਵਾਹਿਗੁਰੂ ਨੇ ਐਸੀ ਮਿਹਰ ਕੀਤੀ ਹੈ ਗੁਰੂ ਮਹਾਰਾਜ ਨੂੰ ਕਿ ਮੇਰੇ ਸਿੰਘਾਂ ਨੂੰ ਇਹ ਪਤਾ ਲੱਗ ਜਾਵੇ ਬਈ ਮੈਂ ਤੁਹਾਡੇ ਤੋਂ ਦੂਰ ਨਹੀਂ ਗਿਆ ਹੋਇਆ। ਇਹ ਮੈਸੇਜ ਪਹੁੰਚਾਉਣ ਦੇ ਤਰੀਕੇ ਹੁੰਦੇ ਨੇ, ਕੋਈ ਕਬੂਤਰਾਂ ਦੇ ਰਾਹੀਂ ਪਹੁੰਚਾਉਂਦਾ, ਕੋਈ ਕੁੱਤਿਆਂ ਦੇ ਰਾਹੀਂ ਪਹੁੰਚਾਉਂਦਾ, ਤੇ ਜਿਹੜਾ ਗੁਰੂ ਘਰ ਦਾ ਸਾਡਾ ਇਤਿਹਾਸ ਉਹ ਹੈ ਕਿ ਇਹ ਸੂਰਮਿਆਂ ਦਾ ਪੰਥ ਹੈ, ਇਹਨੂੰ ਰਾਜੇ ਜੋ ਜਾਨ ਪੰਛੀਆਂ ਦਾ ਰਾਜਾ ਹੈ ਬਾਜ, ਉਹਦੇ ਰਾਹੀਂ ਸੁਨੇਹਾ ਆਉਂਦਾ। ਜਦੋਂ ਸਿੰਘਾਂ ਤੇ ਭੀੜ ਬਣੀ ਹੈ 1922 ਦੇ ਅੰਦਰ, ਤੇ ਗੁਰੂ ਦੇ ਬਾਗ ਚ ਡਾਂਗਾ ਮਾਰ ਮਾਰ ਕੇ ਵਿਛਾ ਦਿੰਦੇ ਸੀ। ਉਹ ਜਿੰਨਾ ਚਿਰ ਡਾਂਗਾ ਮਾਰਦੇ ਸੀ ਬਾਜ ਐ ਘੁੰਮਦਾ ਰਹਿੰਦਾ ਸੀ, ਨਾਲ ਹੌਸਲਾ ਦਿੰਦਾ ਸੀ, ਤਕੜੇ ਰਹੋ ਸਿੰਘ, ਸਾਰੇ ਸ਼ਹੀਦ ਸਿੰਘ ਤੁਹਾਡੇ ਸਿਰ ਦੇ ਉੱਤੇ ਨੇ, ਗੁਰੂ ਦਾ ਹੱਥ ਤੁਹਾਡੇ ਸੀਸ ਤੇ ਹੈ, ਪ੍ਰਤਿਆ ਕੇ ਦੇਖਿਆ ਵੀ ਤੁਸੀਂ ਆ ਕੇ ਦੇਖ ਛੱਕ ਲਓ। ਬਾਜ ਦੇਖਦਾ ਨਹੀਂ ਛੱਕਦਾ ਹੁੰਦਾ, ਉਹਦਾ ਖੁਰਾਕ ਮਾਸ ਹੋਇਆ ਕਰਦੀ, ਸੋ ਦੇਖ ਛੱਕ ਲਈ। ਇੱਥੇ ਵੀ ਤੁਹਾਡੇ ਬਾਜ ਆਇਆ, ਉਹ ਬਾਜ 4 ਦਿਨ ਇੱਥੇ ਰਿਹਾ, ਸਾਰੇ ਸਿੱਖ ਸੰਸਾਰ ਦੇ ਅੰਦਰ ਧੁੰਮ ਪੈ ਗਈ, ਅਖਬਾਰਾਂ ਚ ਆ ਗਿਆ, ਹਰ ਕੋਈ ਦੌੜਿਆ ਫਿਰਦਾ। ਜਿਨ੍ਹਾਂ ਨੇ ਦਰਸ਼ਨ ਕੀਤੇ ਹੈ ਉਹ ਆਪਣੇ ਆਪ ਨੂੰ ਧੰਨਵਾਦੀ ਕਹਿੰਦੇ ਨੇ, ਜਿਹੜੇ ਕਰ ਨਹੀਂ ਸਕੇ ਉਹ ਪਛਤਾ ਰਹੇ। ਸੋ ਇਹ ਗੁਰੂ ਮਹਾਰਾਜ ਦਾ ਮੈਸੇਜ ਲੈ ਕੇ ਤੁਹਾਡੇ ਕੋਲ ਆਇਆ ਸੀ, ਬਈ ਜੋ ਤੁਸੀਂ ਕਰ ਰਹੇ ਹੋ ਇਹ ਅਸੀਂ ਅਪਰੂਵ ਕਰ ਰਹੇ ਹਾਂ, ਠੀਕ ਹੈ ਤੁਸੀਂ ਲੱਗੇ ਰਹੋ, ਕਿਉਂਕਿ ਇਹ ਜਿਹੜਾ ਆਪਣਾ ਮਿਸ਼ਨ ਹੈ ਇਹ ਬਿਲਕੁਲ ਨਿਸ਼ਕਾਮ ਚੱਲ ਰਿਹਾ, ਪਾਸੇ ਦੀ ਕਿਸੇ ਨੂੰ ਝਾਕ ਹੀ ਨਹੀਂ, ਕਿਸੇ ਪਦਵੀ ਦੀ, ਕਿਸੇ ਅਹੁਦੇ ਦੀ, ਕਿਸੇ ਨੂੰ ਕੋਈ ਝਾਕ ਨਹੀਂ, ਕਿਸੇ ਪੂਜਾ ਦੀ, ਪਰਸਨਲ ਕਲਟ, ਪਰਸਨੈਲਿਟੀ ਕਲਟ ਕੋਈ ਨਹੀਂ ਹੈ। ਸਾਰੇ ਆਪਾਂ ਗੁਰੂ ਦੇ ਸਿੱਖ ਬਣ ਕੇ ਚੱਲ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਇਮਾਨਦਾਰੀ ਨਾਲ ਲੜ ਲੱਗ ਰਹੇ ਹਾਂ। ਸੋ ਇਹ ਗੁਰੂ ਮਹਾਰਾਜ ਜੀ ਨੇ ਬੜਾ ਭਾਰੀ ਪੌਤਕ ਰਚ ਕੇ ਸਾਨੂੰ ਉਹ ਦਿਖਾ ਦਿੱਤਾ, ਫਿਰ ਉਹਨੂੰ ਖੁੱਲਾ ਛੱਡ ਦਿੱਤਾ ਗਿਆ ਵੀ ਜੇ ਐਸਾ ਹੀ ਹੈ, ਕਈਆਂ ਦੇ ਮਨਾਂ ਚ ਭਰਮ ਸੀ ਵੀ ਇਹ ਥੱਕ ਕੇ ਹਾਰ ਕੇ ਬਹਿ ਗਿਆ, ਥੱਕੇ ਹਾਰ ਕੇ ਸਾਡੇ ਦੀਵਾਨ ਚ ਇੱਥੇ ਹੀ ਬਹਿਣਾ ਸੀ, ਉੱਥੇ ਥੋੜਾ ਪਿਆ ਸ਼ਹਿਰ ਚ, ਜੇ ਬੰਦਿਆਂ ਤੇ ਬਹਿਣਾ ਸੀ, ਸਿਨੇਮੇ ਚ ਬਹੁਤ ਭੀੜ ਹੁੰਦੀ ਹੈ, ਹੋਰ ਹਰ ਥਾਂ ਦੇ ਉੱਤੇ ਬੰਦਿਆਂ ਦਾ ਇਕੱਠ ਹੈ, ਕਿਤੇ ਰੋਈ ਚ ਬਹਿ ਜਾਂਦਾ, ਬੰਦਿਆਂ ਚ ਬੈਠ ਕੇ ਤਾਂ ਉਸ ਨੂੰ ਖਤਰਾ ਸੀ, ਲੇਕਿਨ ਉਹ ਸਿੰਘਾਂ ਦੇ ਵਿੱਚ ਆ ਕੇ ਬੈਠਿਆ, ਸੰਤੋਖ ਸੋਹਣਾ ਨੇ ਚੁੱਕ ਲਿਆ ਸੀ। ਛੁੱਟਣ ਦੀ ਇਹਨੇ ਕੋਸ਼ਿਸ਼ ਨਹੀਂ ਕਰੀ, ਨੱਠਣ ਦੀ ਕੋਸ਼ਿਸ਼ ਨਹੀਂ ਕਰੀ। ਉਸ ਤੋਂ ਬਾਅਦ ਜੋ ਕੁਛ ਬੇਨਤੀ ਕੀਤੀ ਹੈ ਤੇ ਅਸੀਂ ਤਾਂ ਸਾਡੇ ਕੋਲ ਤਾਂ ਦਲੀਆ ਤੇ ਪ੍ਰਸ਼ਾਦ ਹੈ, ਉਹ ਛੱਕ ਲਓ, ਉਹੀ ਛੱਕਦਾ ਰਿਹਾ, ਫਲ ਕਹਿ ਦਿੱਤਾ ਫਲ ਛੱਕ ਲਏ। ਤੇ ਆਖਰੀ ਦਿਨ ਉਹਨੂੰ ਬੇਨਤੀ ਕੀਤੀ ਵੀ ਜੇ ਤਾਂ ਮਹਾਰਾਜ ਤੁਸੀਂ ਰਹਿਣਾ ਤਾਂ ਤੁਸੀਂ ਪ੍ਰਸ਼ਾਦ ਛੱਕ ਲਓ, ਫਿਰ ਸਾਡਾ ਦਿੱਤਾ ਹੋਇਆ, ਜੇ ਤੁਸੀਂ ਜਾਣਾ ਤਾਂ ਭੋਗ ਲਾ ਦੋ, ਸਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਜਾਣਾ। ਤੇ ਇਹ ਪ੍ਰੇਮੀ ਦੱਸਦੇ ਨੇ ਵੀ ਜਦੋਂ ਇਹ ਗੱਲ ਕਹੀ ਵੀ ਤੁਸੀਂ ਪ੍ਰਸ਼ਾਦ ਛੱਕਣਾ, ਕਹਿੰਦੇ ਐ ਮਾਰਤਾ ਸਿਰ ਵੀ ਨਹੀਂ ਛੱਕਣਾ। ਉਸ ਤੋਂ ਬਾਅਦ ਕਿਹਾ ਗਿਆ ਵੀ ਤਾਂ ਫਿਰ ਭੋਗ ਲਾ ਦੋ, ਉਹਨੇ ਭੋਗ ਲਾ ਤਾ, ਇਹ ਮੇਰੇ ਕੋਲ ਆ ਗਏ, ਕਹਿਣ ਲੱਗੇ ਜੀ ਹੁਣ ਕੀ ਹੁਕਮਾਨ, ਮੈਂ ਕਿਹਾ ਹੁਣ ਇਹਨਾਂ ਨੂੰ ਬੇਨਤੀ ਕਰੋ, ਅਰਦਾਸ ਕਰੋ, ਆਪਾਂ ਜਾ ਕੇ ਛੱਡ ਜਾਂਦੇ ਹਾਂ, ਬੇਨਤੀ ਕਰ ਦਿੰਦੇ ਹਾਂ। ਉਹ ਬਾਹਰ ਵੀ ਨਿਕਲਦੇ ਸੀ, ਖਿੜਕੀ ਵਿਚ ਵੀ ਬੈਠਦੇ ਸੀ, ਉੜਨ ਨੂੰ ਉਹਨਾਂ ਨੂੰ ਹਰ ਵਕਤ ਥਾਂ ਸੀ, ਉਹਨਾਂ ਦੇ ਮੂਹਰੇ ਪੰਛੀ ਵੀ ਉੜਦੇ ਫਿਰਦੇ ਸੀ, ਚਿੜੀਆਂ ਵਗੈਰਾ ਹੋਰ ਪੰਛੀ, ਝਪਟਾ ਮਾਰਨ ਨੂੰ ਉਹਨਾਂ ਨੂੰ ਥਾਂ ਸੀ, ਲੇਕਿਨ ਇਸ ਤਰ੍ਹਾਂ ਬੈਠੇ ਰਹੇ ਜਿਵੇਂ ਨਾਲ ਸਿੰਘ ਬੈਠੇ ਹੁੰਦੇ ਨੇ ਉਹਨਾਂ ਦੇ। ਸ਼ਹੀਦ ਸਿੰਘਾਂ ਦਾ ਪਹਿਰਾ ਸੀ, ਉਹਨਾਂ ਨੇ ਆਪਣੇ ਬਾਜ ਨੂੰ ਰੋਕ ਕੇ ਰੱਖਿਆ, ਤੇ ਜਦ ਤੱਕ ਅਰਦਾਸ ਨਹੀਂ ਕੀਤੀ ਉਸ ਵੇਲੇ ਫੈਨੀ ਹੋ ਗਏ। ਜਦੋਂ ਅਰਦਾਸ ਕੀਤੀ ਗਈ ਬਾਹਰ ਅਸੀਂ ਲੈ ਗਏ, ਬਾਹਰ ਲਿਜਾ ਕੇ ਕਿਹਾ ਵੀ ਮਹਾਰਾਜ ਹੁਣ ਤੁਸੀਂ ਸਾਨੂੰ ਖੁਸ਼ੀਆਂ ਬਖਸ਼ੋ ਤੇ ਜਿੱਥੋਂ ਆਏ ਹੋ ਆਪਣੇ ਨਿੱਜ ਸਥਾਨ ਨੂੰ ਜਾਓ। ਉਸ ਵੇਲੇ ਉਹਨੇ ਐਡੀ ਵੱਡੀ ਉਡਾਰੀ ਮਾਰੀ, ਜਿਹੜੇ ਲੋਕ ਇਹ ਕਹਿੰਦੇ ਸੀ ਵੀ ਪਤਾ ਨਹੀਂ ਇਹ ਤਾਂ ਉੜ ਨਹੀਂ ਹੁੰਦਾ ਤਾਂ ਬੈਠਾ, ਉਹ ਹੈਰਾਨ ਹੋ ਗਏ, ਦੂਰ ਚਲੇ ਗਏ ਜੰਗਲ ਚ। ਸਾਡੇ ਮਨ ਉਦਾਸ ਹੋ ਗਏ, ਸਾਡੇ ਨਾਲ ਜਿੰਨੇ ਸੀ ਸਾਰਿਆਂ ਦੇ ਚਿੱਤ ਉਦਾਸ ਹੋ ਗਏ, ਬਈ ਬੜਾ ਇਸ ਤਰ੍ਹਾਂ ਲੱਗਿਆ ਜਿਵੇਂ ਬਹੁਤ ਕੋਈ ਵੱਡੀ ਚੀਜ਼ ਗੁਆਚ ਕੀ ਹੁੰਦੀ ਹੈ, ਖੋ ਗਈ ਹੁੰਦੀ ਹੈ। ਸੋ ਆਪਨੇ ਸਾਰੇ ਮੇਰੇ ਘਰੋਂ ਕਹਿਣ ਲੱਗੇ ਵੀ ਨੇਚੇ ਨਾਲ ਖੜੇ ਰਹੋ, ਜਦ ਅੱਗੇ ਆ ਸਕਦੇ ਨੇ ਤਾਂ ਹੁਣ ਵੀ ਆ ਸਕਦੇ ਨੇ। ਅਸੀਂ ਆਰਾਮ ਨਾਲ ਉੱਥੇ ਖੜੇ ਰਹੇ, ਤੇ ਲੇਕਿਨ ਇਹ ਲੱਗ ਰਿਹਾ ਸੀ ਵੀ ਜਿਵੇਂ ਕੋਈ ਚੀਜ਼ ਗੁਆਚ ਗਈ ਹੁੰਦੀ ਹੈ, ਜਿਵੇਂ ਕੋਈ ਬਹੁਤ ਬੜਾ ਘਾਟਾ ਪੈ ਗਿਆ ਹੁੰਦਾ, ਕੋਈ ਬਹੁਤ ਪਿਆਰਾ ਵਿਛੜ ਗਿਆ ਹੁੰਦਾ। ਉਸ ਤੇ ਜਦੋਂ ਦੇਖਿਆ ਵੀ ਉਦਾਸ ਹੋ ਗਏ, ਉਸੇ ਵੇਲੇ ਜੰਗਲ ਚੋਂ ਉਡਾਰੀ ਮਾਰ ਕੇ ਦੁਬਾਰਾ ਫੇਰ ਆ ਗਈ, ਫਿਰ ਸਾਨੂੰ ਖੁਸ਼ੀ ਆ ਗਈ। ਉਸ ਤੋਂ ਬਾਅਦ ਫਿਰ ਚਲੇ ਗਏ, ਫਿਰ ਕਹਿਣ ਲੱਗੇ ਜੀ ਇੱਕ ਵਾਰੀ ਫਿਰ ਦਰਸ਼ਨ ਕਰਨੇ। ਅਸੀਂ ਕਾਰਾਂ ਲੈ ਕੇ ਅੱਗੇ ਚਲੇ ਗਏ, ਅੱਗੇ ਆ ਕੇ ਉਹ ਫੇਰ ਦਰਖਤ ਦੇ ਬਹੁਤ ਨੇੜੇ ਹੋ ਕੇ ਬਹਿ ਗਏ, ਜਿੱਥੇ ਅਸੀਂ ਆਰਾਮ ਨਾਲ ਦੇਖ ਸਕਦੇ ਸੀ, ਉੱਥੇ ਫਿਰ ਫੋਟੋ ਲਈ ਗਈ ਇਹਨਾਂ ਦੇ ਪਾਸ ਫੋਟੋਆਂ। ਸੋ ਇਸ ਤਰ੍ਹਾਂ ਬਾਜ ਦਾ ਪ੍ਰਤੀਕ ਹੈ, ਲੇਕਿਨ ਗੁਰੂ ਮਹਾਰਾਜ ਹਰ ਥਾਂ ਹਾਜ਼ਰ ਨੇ, ਬਹੁਤ ਸਾਰੇ ਕੌਤਕ ਇੱਥੇ ਵਰਤ ਚੁੱਕੇ ਨੇ, ਕਿਸੇ ਬੀਬੀਆਂ ਨੂੰ ਲਾਈਟ ਨੇ ਆ ਕੇ ਨਗਾਇਆ, ਕਿਸੇ ਥਾਂ ਦੇ ਉੱਤੇ ਸ਼ਹੀਦ ਸਿੰਘਾਂ ਨੇ ਸ਼ਰਾਬ ਪੀ ਕੇ ਦੀਵਾਨ ਚਾਹੇ ਨੂੰ ਡੰਡੇ ਮਾਰੇ ਨੇ, ਬਹੁਤ ਕੁੱਟਿਆ ਪਲੇਰੀ ਦੇ ਜਗੀਰ ਸਿੰਘ ਨੂੰ। ਬਹੁਤ ਸਾਰੇ ਪ੍ਰੇਮੀ ਕੋਈ 8-10 ਮੈਨੂੰ ਦੱਸੇ ਗਏ ਨੇ, 8-10 ਕੌਤਕ ਵਰਤੇ ਨੇ। ਮੇਰਾ ਤਾਂ ਇਹ ਪੱਕਾ ਭਰੋਸਾ ਹੋ ਗਿਆ ਵੀ ਇੱਥੇ ਗੁਰੂ ਨਾਨਕ ਸਾਹਿਬ ਹੁੰਦੇ ਨੇ ਦੀਵਾਨ ਵਿਚ, ਜਦੋਂ ਕੀਰਤਨ ਖੜੇ ਰਹੇ ਤੇ ਲੇਕਿਨ